ਹੁਣ ਸਿੱਧਾ ਨੇ ਪ੍ਰਸ਼ਨ ਕੀਤਾ ਅਗਲੀ ਪੌੜੀ ਦੇ ਵਿੱਚ ਕਿ ਜਿਸ ਪਰਮਾਤਮਾ ਦਾ ਜਸ ਵੇਦਾਂ ਸ਼ਾਸਤਰਾਂ ਲਿਖਿਆ ਉਹਦਾ ਹੁਕਮ ਕਿੰਨਾ ਕੁ ਵੱਡਾ। ਤੁਸੀਂ ਕਿਹਾ ਕਿ ਹੁਕਮ ਆ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਇਹ ਫਿਰ ਹੁਕਮ ਬਾਰੇ ਕਥਨ ਕਰ ਦਿਓ। ਸਿੱਧਾਂ ਦੀ ਇਹ ਚਲਾਕੀ ਸੀ ਵੀ ਜੇ ਮਹਾਰਾਜ ਹੁਕਮ ਬਾਰੇ ਦੱਸਣਗੇ ਇੰਨਾ ਵੱਡਾ, ਹੁਕਮ ਤੋਂ ਆਪਾਂ ਆਪੇ ਅੰਦਾਜ਼ਾ ਲਾ ਲਾਂਗੇ ਕਿ ਰੱਬ ਕਿੰਨਾ ਕੁ ਵੱਡਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਨਿਰੁੱਤਰ ਕਰ ਦਿੱਤਾ। 99 ਕਰਕੇ ਪੰਗਤੀ ਹੁੰਦੀ ਆ, ਪਹਿਲੀ ਨੂੰ ਛੱਡ ਕੇ ਨਾ ਦੂਜੇ ਅੱਧ ਨੂੰ ਪਹਿਲਾਂ ਲੈਣਾ। ਹੁਕਮ ਨਾ ਕਹਿਆ ਜਾਏ, ਮਹਾਰਾਜ ਕਹਿੰਦੇ ਜੇ ਹੱਸ ਕੇ ਕਹਿੰਦੇ ਮੈਨੂੰ ਸਭ ਪਤਾ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਇਹ ਨਹੀਂ ਕਿਹਾ ਜਾ ਸਕਦਾ ਕਿ ਹੁਕਮ ਉਹਦਾ ਕਿੱਡਾ ਕੁ ਵੱਡਾ, ਕਿਉਂਕਿ ਹੁਕਮ ਹੀ ਹੋਵਨ ਆਕਾਰ। ਉਹ ਪਰਮਾਤਮਾ ਦਾ ਸਮਗਰ ਹੁਕਮ ਕੋਈ ਕਥਨ ਨਹੀਂ ਕਰ ਸਕਦਾ। ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ। ਕੁਛ ਸਮਝਾਉਣ ਵਾਸਤੇ ਤਾਂ ਦੱਸੋ ਮਹਾਰਾਜ ਬਈ ਕਿੰਨਾ ਕੁ ਵੱਡਾ ਹੁਕਮ ਹੈ। ਹੁਕਮੀ ਹੋਵਨ ਆਕਾਰ, ਮਹਾਰਾਜ ਕਹਿੰਦੇ ਹੁਕਮੀ ਪਰਮਾਤਮਾ ਦੇ ਹੁਕਮ ਵਿੱਚ ਆ ਨਾਮ ਵਿਸ਼ਨੂੰ ਦਾ, ਕਾ ਨਾਮ ਕਰਤਾ ਬ੍ਰਹਮ ਹੈ, ਰਾ ਰੁਦਰ ਤੋਂ ਸ਼ਿਵ ਜੀ ਹੈ। ਹੁਣ ਇਹ ਅੱਖਰਾਂ ਦੇ ਵਿੱਚੋਂ ਹੀ ਕੱਲ੍ਹ ਵੀ ਆਈ, ਅੱਖਰ ਚੋਂ ਅੱਖਰ ਨਿਕਲੇ ਸੀ ਨਾ, ਜਿਨ੍ਹਾਂ ਨੇ ਕੱਲ੍ਹ ਕਥਾ ਸੁਣੀ ਨਹੀਂ ਸੁਣੀ ਸੀੜੀ ਸੁਣੋਗੇ। ਅੱਖਰਾਂ ਦੀ ਬਣਤਰ ਜਦੋਂ ਦੁਨੀਆਂ ਬਣੀ ਸੀ ਉਦੋਂ ਹੌਲੀ ਹੌਲੀ ਸਾਰੇ ਅੱਖਰਾਂ ਦੀ ਬਣਤਰ ਬਣੀ ਸੀ, ਕਿਹੜੇ ਅੱਖਰ ਨੂੰ ਕਿਵੇਂ ਜੋੜ ਕੇ ਬੋਲਿਆ ਜਾਂਦਾ। ਅੱਖਰ ਜੋੜ ਸ਼ੁਰੂ ਤੋਂ ਹੋਂਦ ਵਿੱਚ ਆਇਆ, ਜਿਵੇਂ ਕੱਲ੍ਹ ਵੀ ਦੱਸਿਆ ਸੀ, ਵਾਹੇ ਅਸਚਰਜ ਗੋ ਅਗਿਆਨ ਦਾ ਹਨੇਰਾ ਰੂ ਪ੍ਰਕਾਸ਼। ਅਲੱਗ ਅਲੱਗ ਅਰਥ ਹਨ, ਵਾਹੇ ਗੁਰੂ ਜੋ ਅਗਿਆਨ ਦਾ ਹਨੇਰਾ ਮੇਟ ਕੇ ਰੂਹ ਸਾਡੇ ਹਿਰਦੇ ਚ ਕਰਦਾ ਹੈ ਪ੍ਰਕਾਸ਼। ਹੁਣ ਕਹਿੰਦੇ ਵਾਹ, ਉਹ ਹੈ ਵਾਹ ਸਾਡੇ ਹਿਰਦੇ ਜੋ ਪ੍ਰਕਾਸ਼ ਕਰਦਾ। ਬਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਇਤਿਆਦਿਕ ਪੁਰੀਆਂ ਦੇ ਆਕਾਰ ਨੇ, ਇਹਨਾਂ ਦੇਵਤਿਆਂ ਦੇ ਜੋ ਉਪਾਸ਼ਕ ਉਹਨਾਂ ਦੇ ਵੀ ਆਕਾਰ ਨੇ। ਪਹਾੜਾਂ ਦੇ ਆਕਾਰ ਹੈ, ਧਰਤੀ ਦਾ ਆਕਾਰ ਗੋਲ ਹੈ, ਚੰਦਰਮਾ ਸੂਰਜ ਤਾਰੇ ਨੇ, ਦਰਖਤ ਦਾ ਆਕਾਰ, ਹਾਥੀ ਦਾ ਆਕਾਰ ਹੈ, ਬੰਦੇ ਦਾ ਆਕਾਰ ਹੈ, ਪਰ ਵਾਹਿਗੁਰੂ ਨਿਰੰਕਾਰ ਨਿਰਾਕਾਰ। ਹੁਕਮੀ ਪਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਉਦਰ ਵਿੱਚ ਦੋਹਾਂ ਦੇ ਆਕਾਰ ਹੁੰਦੇ ਨੇ। ਹੁਕਮੀ ਸਗਲੇ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ। ਇਸ ਕਰਕੇ ਮਾਤਾ ਦੇ ਉਦਰ ਵਿੱਚ ਜੀਵ ਦਾ ਆਕਾਰ ਬਣਦਾ, ਹੁਕਮੀ ਹੋਵਨ ਆਕਾਰ। ਇਹ ਐਸੀਆਂ ਚੀਜ਼ਾਂ ਗੁਰਬਾਣੀ ਅੰਦਰ, ਜਿਹੜੀ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਕਥਾ ਹੈ, ਇਹ ਤਾਂ ਜਦੋਂ ਅੰਦਰੋਂ ਅਨੁਭਵ ਖੁੱਲ ਜਾਂਦਾ ਇਸ ਕਥਾ ਦਾ ਤਾਂ ਸਮੁੰਦਰ ਦਾ ਤਾਂ ਅੰਤ ਪੈ ਸਕਦਾ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਤਾਂ ਕੋਈ ਅੰਤ ਨਹੀਂ ਪੈ ਸਕਦਾ। ਇੰਨੇ ਅਰਥ ਨਿਕਲਦੇ ਨੇ ਅੰਦਰੋਂ, ਇੰਨੀ ਵਿਚਾਰ ਬਣਦੀ ਹੈ। ਆਹੀ ਅਵਸਥਾ ਬ੍ਰਹਮ ਗਿਆਨੀ ਦੀ ਵੀ ਹੈ, ਜਿਹੜੀ ਆ ਪੌੜੀ ਹੈ ਬ੍ਰਹਮ ਗਿਆਨ ਵਿੱਚ ਵੀ ਜਾ ਕੇ ਇਹ ਅਵਸਥਾ ਬਣ ਜਾਂਦੀ ਹੈ। ਪਰ ਆਪਾਂ ਤੇ ਬਹੁਤ ਸੂਖਮ ਕੋਸ਼ਿਸ਼ ਕਰ ਰਹੇ ਚੱਲਣ ਦੀ, ਵਿਸਥਾਰ ਪਹਿਲਾਂ ਜੋ ਹੋ ਚੁੱਕਿਆ। ਹੁਕਮੀ ਹੋਵਨ ਜੀ, ਜੱਜੇ ਬਿਹਾਰੀ ਐੜਾ ਮੁਕਤਾ ਲੱਗਣ ਹੋਣ ਕਰਕੇ ਜੀ ਆ, ਇੱਕ ਹੁੰਦਾ ਜੀ ਇਕੱਲਾ ਹੀ ਬਿਹਾਰੀ ਨਾਲ, ਆਓ ਜੀ ਜੀ ਆਇਆ ਨੂੰ, ਇੱਕ ਹੁੰਦਾ ਜੀ ਜੀਵ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਫਿਰ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਇਹ ਜੀਵ ਪੈਦਾ ਹੁੰਦੇ ਨੇ, ਜੀਵ ਬਣਦੇ ਨੇ, ਤੇ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ। ਜੇ ਕੋਈ ਕਹੇ ਫਲਾਨੇ ਬੰਦੇ ਨੂੰ ਰੱਬ ਨੇ ਵਡਿਆਈ ਦਿੱਤੀ, ਮੈਨੂੰ ਵਡਿਆਈ ਨਹੀਂ ਦਿੱਤੀ, ਇਹ ਤਾਂ ਰੱਬ ਦੀ ਮਰਜ਼ੀ। ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਹੈ ਪਰਮਾਤਮਾ ਨੇ, ਉਹਨਾਂ ਨੂੰ ਹੀ ਵਡਿਆਈ ਦਿੱਤੀ ਹੈ। ਸੋ ਪਰਮਾਤਮਾ ਦੀ ਵਡਿਆਈ ਹੈ। ਜਿਵੇਂ ਇੰਦਰ ਨਾਮੇ ਇੱਕ ਬ੍ਰਾਹਮਣ ਹੋਇਆ ਪੁਰਾਣੇ ਸਮੇਂ ਚ, ਉਹਦੇ 10 ਲੜਕੇ ਸੀ। ਉਹ ਕਹਿੰਦੇ ਪਿਤਾ ਜੀ, ਇਹ ਜਿਹੜਾ ਬ੍ਰਹਮਾ ਬਣਿਆ ਇਹ ਕਿਵੇਂ ਬਣਿਆ? ਛੋਟੇ ਛੋਟੇ ਹੁੰਦੇ ਸੀ। ਕਹਿੰਦੇ ਪੁੱਤਰ, ਇਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਹੈ। ਕਹਿੰਦੇ ਪਿਤਾ ਜੀ, ਜੇ ਅਸੀਂ ਬ੍ਰਹਮਾ ਬਣਨਾ, ਕਹਿੰਦੇ ਤੁਸੀਂ ਵੀ ਕਰ ਲਓ। ਉਹ ਉਦੋਂ ਲੋਕ ਸੱਚੇ ਸੁੱਚੇ ਸੀ, ਸਤਯੁਗ ਦੇ ਵਿੱਚ ਸਿੱਧੇ ਸਾਦੇ ਸੀ। ਅੱਜ ਕੱਲ੍ਹ ਜਿਵੇਂ ਨਿਆਣੇ ਇੱਥੋਂ ਦੇ ਆ, ਜੋ ਕਹਿ ਦਿਓ ਉਹੀ ਠੀਕ ਹੈ ਉਹਨਾਂ ਵਾਸਤੇ। ਉਹ ਤਾਂ ਜੀ ਦਸੇ ਜਾਣੇ ਜੰਗਲ ਜਾ ਕੇ ਜਿਉਂ ਲੱਗੇ ਭਗਤੀ ਕਰਨ ਪਰਮਾਤਮਾ ਦੀ, ਦਸਾਂ ਨੂੰ ਹੀ ਪਰਮਾਤਮਾ ਸਾਖਿਆਤ ਪ੍ਰਗਟ ਹੋ ਗਏ। ਕਹਿੰਦੇ ਦੱਸੋ ਬੱਚਾ ਕੀ ਚਾਹੀਦਾ, ਮੈਨੂੰ ਕਾਹਦੇ ਲਈ ਯਾਦ ਕਰ ਰਹੇ ਹੋ? ਕਹਿੰਦੇ ਜੀ ਅਸੀਂ ਬ੍ਰਹਮਾ ਬਣਨਾ। ਕਹਿੰਦੇ ਜਦੋਂ ਬਣਾਏ ਦਸੇ ਬ੍ਰਹਮੇ ਬਣਾਤੇ। ਸੋ ਇਸ ਕਰਕੇ ਅਕਾਲ ਪੁਰਖ ਕਿਸੇ ਨੂੰ ਵਡਿਆਈ ਦਿੰਦਾ, ਉਹਦੀ ਭਗਤੀ ਕਰਕੇ ਦਿੰਦਾ। ਆਪਾਂ ਕਹਿੰਦੇ ਫਲਾਨੇ ਬੰਦੇ ਕੋਲ ਇੰਨਾ ਕੁਛ ਹੈ, ਸਾਡੇ ਕੋਲ ਨਹੀਂ ਹੈ। ਜ਼ਰੂਰ ਉਹਨੇ ਕਮਾਈ ਕੀਤੀ ਹੈ, ਕੋਈ ਦਾਨ ਕੀਤਾ ਸੀ ਪਿਛਲੇ ਜਨਮ ਵਿੱਚ। ਤੁਸੀਂ ਜੋ ਬਣਨਾ ਤੁਸੀਂ ਬਣ ਜਾਓ, ਕੀ ਬਣਨਾ ਬੋਲੋ, ਜੋ ਬਣਨਾ ਬਣ ਲਓ। ਸਵਾ ਲੱਖ ਮੂਲ ਮੰਤਰ ਤੋਂ ਸ਼ੁਰੂ ਕਰ ਲਓ, 1 ਕਰੋੜ ਕਰ ਦਿਓ, 10 ਕਰੋੜ ਕਰ ਦਿਓ, ਜੋ ਕਹੋ ਰੱਬ ਬਣਨਾ ਰੱਬ ਬਣ ਜਾਓ, ਮੂਲ ਮੰਤਰ ਦਾ ਪਾਠ ਕਰਕੇ ਉਹਦਾ ਰੂਪ ਬਣ ਜਾਓ, ਇੰਦਰ ਦੇਵਤਾ ਬਣਨਾ, ਬ੍ਰਹਮਾ ਵਿਸ਼ਨੂੰ ਬਣਨਾ, ਇਹਨਾਂ ਨੂੰ ਦੇਖਣਾ ਕੀ ਹੈ, ਸਭ ਕੁਛ ਹੈ ਪਰ ਅਭਿਆਸ ਵਿੱਚ ਹੈ। ਜਿਹੜੇ ਲੋਕ ਕਹਿੰਦੇ ਦਿਖਾਓ ਰੱਬ, ਆਹ ਦਿਖਾਓ, ਆਹ ਹੈ ਨਹੀਂ, ਉਹ ਵਿਚਾਰਿਆਂ ਦੇ ਉੱਤੇ ਤਰਸ ਵੀ ਆਉਂਦਾ ਵੀ ਰੱਬਾ ਇਹ ਸਾਡੀ ਕੌਮ ਚ ਕਾਹਨੂੰ ਪੈਦਾ ਕਰਤੇ। ਇਹ ਜਿਹੜੇ ਅਭਿਆਸ ਨਹੀਂ ਕਰਨਾ ਉਹਨੂੰ ਕੁਛ ਨਹੀਂ ਦਿਖਣਾ ਹੈ। ਅਭਿਆਸ ਕਰਨ ਵਾਲੇ ਨੂੰ ਤਾਂ ਇਹ ਨਹੀਂ ਕਹਿਣਾ ਪੈਂਦਾ ਰੱਬਾ ਤੂੰ ਮੈਨੂੰ ਦੇਖ, ਇਹ ਮਹਾਰਾਜ ਤੂੰ ਮੈਨੂੰ ਦਰਸ਼ਨ ਦਿਓ। ਅਭਿਆਸ ਕਰਦਿਆਂ ਪਰਮਾਤਮਾ ਇੰਨਾ ਖੁਸ਼ ਹੁੰਦੇ ਨੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਹਰ ਜੈਸੇ। ਧਰੂ ਨੇ ਕਿਹੜਾ ਕਿਹਾ ਸੀ ਮੈਂ ਰੱਬ ਨੂੰ ਮਿਲਣਾ? ਧਰੂ ਜੀ ਨੇ ਤਾਂ ਬਸ ਰਾਮ 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 ਸ਼ੁਰੂ ਕੀਤਾ ਜਪਣਾ, ਪਰਮਾਤਮਾ ਨੂੰ ਯਾਦ ਕਾਹਦੇ ਲਈ ਕੀਤਾ? ਵੀ ਮੈਨੂੰ ਰਾਜ ਮਿਲ ਜੇ, ਮਿਲ ਗਏ ਉਹਨੂੰ ਪਰਮਾਤਮਾ। ਬੰਦਾ ਪਹਿਲਾਂ ਨਿਸ਼ਾਨਾ ਕੁਛ ਰੱਖਦਾ, ਪ੍ਰਾਪਤੀ ਕੁਛ ਹੁੰਦੀ, ਕਿਉਂਕਿ ਨਾਮ ਨੇ ਸਾਨੂੰ ਨਾਮੀ ਤੱਕ ਲੈ ਕੇ ਜਾਣਾ। ਫਿਰ ਨਾਮੀ ਪੁੱਛਦਾ ਦੱਸ ਤੈਨੂੰ ਕੀ ਚਾਹੀਦਾ। ਜਦੋਂ ਨਾਮੀ ਦੇ ਦਰਸ਼ਨ ਹੋ ਜਾਂਦੇ ਨੇ, ਭਗਤ ਕਹਿੰਦਾ ਹੁਣ ਕੀ ਚਾਹੀਦਾ? ਕੁਛ ਵੀ ਨਹੀਂ ਚਾਹੀਦਾ, ਜਦ ਤੁਸੀਂ ਵੀ ਮਿਲ ਗਏ ਹੁਣ ਮੈਨੂੰ ਕੀ ਚਾਹੀਦਾ, ਬਸ ਮੇਰੀ ਮੰਜ਼ਿਲ ਆ ਗਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵਡਿਆਈ ਮਿਲਣੀ ਹੁਕਮ ਵਿੱਚ, ਮਿਲਣੀ ਭਗਤੀ ਨਾਲ। ਹੁਕਮੀ ਉੱਤਮ ਨੀਚ, ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਕੋਈ ਬੰਦਾ ਤਾਂ ਉੱਤਮ ਸ੍ਰੇਸ਼ਟ ਬਣ ਜਾਂਦਾ, ਕੋਈ ਨੀਚ ਬਣ ਜਾਂਦਾ। ਉਹਦੇ ਹੁਕਮ ਨਾਲ ਹੀ ਉੱਤਮਾਂ ਤੋਂ ਨੀਚ ਬਣ ਜਾਂਦੇ ਨੇ ਅਤੇ ਨੀਚਾਂ ਤੋਂ ਉੱਤਮ ਬਣ ਜਾਂਦੇ। ਨੀਚ ਹੈ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰ। ਮਹਾਰਾਜ ਕਹਿੰਦੇ ਨੇ ਜਦੋਂ ਕੋਈ ਬਹੁਤਾ ਉੱਤਮ ਬਣ ਜੇ ਨਾ, ਜੇ ਉਹਨੂੰ ਹੰਕਾਰ ਹੋ ਜੇ, ਉਹਨੂੰ ਨੀਚ ਬਣਾ ਦਿੰਦੇ ਨੇ, ਤਿੱਲੇ ਤੋਂ ਥੱਲੇ ਸੁੱਟ ਦਿੰਦੇ ਨੇ। ਜੇ ਕੋਈ ਬਿਲਕੁਲ ਨੀਵਾਂ ਚੱਲਿਆ ਜਾਂਦਾ, ਬਹੁਤੀ ਅੱਤ ਗਰੀਬੀ ਨਿਮਰਤਾ ਚ ਆ ਜਾਂਦਾ, ਪਰਮੇਸ਼ਰ ਕਹਿੰਦੇ ਦੇਖੋ ਇਹ ਕਿੰਨਾ ਗਰੀਬੜਾ ਜਿਹਾ ਨਿਮਾਣਾ ਜਿਹਾ, ਚਲੋ ਭਾਈ ਲਾਲੋ ਦੇ ਘਰ ਚੱਲਦੇ। ਉਹਨੂੰ ਮਾਣ ਵਡਿਆਈ ਦਿੱਤੀ। ਉਹ ਜਿਹੜਾ ਟਿੱਲੇ ਤੇ ਚੜ੍ਹਿਆ ਬੈਠਾ ਮਲਕ ਭਾਗੋ ਦੇ ਘਰ ਹੀ ਨਹੀਂ ਗਏ, ਉਹਨੂੰ ਬੜਾ ਗੁੱਸਾ ਆਇਆ, ਫਿਰ ਸਮਝਾਇਆ ਮਹਾਰਾਜ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਦੁਨੀਆਂ ਅੰਦਰ ਜੋ ਕੁਝ ਹੈ ਉਸ ਹੁਕਮ ਵਿੱਚ ਮੰਨ ਕੇ ਜੇ ਕੋਈ ਉਹਦੇ ਉੱਤੇ ਆਪਣੇ ਜੀਵਨ ਨੂੰ ਤੋਰ ਲਵੇ ਨਾ, ਪਹਿਲਾਂ ਤਾਂ ਥੋੜੀ ਜਿਹੀ ਦੇਖਣ ਨੂੰ ਔਖਿਆਈ ਜੀ ਹੁੰਦੀ, ਹਰ ਕੰਮ ਚ ਹੀ ਔਖਿਆਈ ਹੁੰਦੀ, ਪਰ ਜੇ ਪੰਗਤੀਆਂ ਦੇ ਆਧਾਰ ਤੇ ਸਿੱਖ ਜੀਵਨ ਨੂੰ ਚਲਾ ਲਵੇ ਨਾ ਆਪਣੇ ਨੂੰ, ਉਹ ਬਿਲਕੁਲ ਹੁਕਮੀ ਬੰਦਾ ਬਣ ਕੇ ਚੱਲ ਪੈਂਦਾ। ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਸਿਹਾਰੀਆਂ ਬਿਹਾਰੀਆਂ ਦਾ ਜ਼ਰੂਰ ਖਿਆਲ ਰੱਖਿਓ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ, ਸੰਥਿਆ ਵੀ ਨਾਲ ਉਹਦੇ ਹੁਕਮ ਅੰਦਰ ਹੀ ਮੱਥੇ ਤੇ ਲਿਖੇ ਲੇਖਾਂ ਅਨੁਸਾਰ ਆਦਮੀ ਦੁੱਖ ਤੇ ਸੁੱਖ ਪਾਉਂਦਾ। ਗੁਰਮੁਖ ਤਾਂ ਖਿੱਚਦੇ ਹੀ ਨਹੀਂ ਹਨ, ਕੋਈ ਗੱਲ ਹੋ ਗਈ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ, ਬੈਠੇ ਕੱਟੋ ਬਈ, ਇਹ ਕਿਉਂ? ਕਹਿੰਦੇ ਮਹਾਰਾਜ ਨੇ ਕਿਹਾ ਸੀ ਭਾਈ ਮਨੀ ਸਿੰਘ ਤੇਰਾ ਬੰਦ ਬੰਦ ਕੱਟਿਆ ਜਾਵੇ, ਤੇਰੇ ਆਨੰਦ ਚ ਫਰਕ ਨਹੀਂ ਪਵੇਗਾ। ਇਸ ਕਰਕੇ ਰੱਬ ਦੇ ਪਿਆਰੇ ਹਰ ਗੱਲ ਨੂੰ, ਹਰ ਸੁੱਖ ਨੂੰ, ਹਰ ਦੁੱਖ ਨੂੰ, ਕਿਉਂਕਿ ਉਹਨਾਂ ਦਾ ਨਿਸ਼ਾਨਾ ਦੁੱਖ ਅਤੇ ਸੁੱਖ ਤੇ ਹੀ ਨਹੀਂ ਖੜਾ ਹੈ, ਜਿਹਦਾ ਨਿਸ਼ਾਨਾ ਹੀ ਨਾਮ ਤੇ ਖੜਾ ਹੈ, ਉਹ ਇਹ ਨਿੱਕੀਆਂ ਮੋਟੀਆਂ ਚੀਜ਼ਾਂ ਨੂੰ ਸਮਝਦਾ ਹੀ ਕੁਛ ਨਹੀਂ। ਜੋ ਨਾ ਦੁੱਖ ਮੈਂ ਦੁੱਖ ਨਹੀਂ ਮਨ, ਸੁੱਖ ਸੁਨੇਵਰ ਪੈ ਨਹੀਂ ਜਾ ਕੈ, ਕੰਚਨ ਮਾਟੀ ਮਨ। ਅੱਜ ਗੁਰਤਾ ਗੱਦੀ 10ਵੇਂ ਪਾਤਸ਼ਾਹ ਦੀ, ਕੱਲ੍ਹ ਨੂੰ ਮਹਾਰਾਜ 9ਵੇਂ ਪਾਤਸ਼ਾਹ ਸ਼ਹੀਦੀ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਤਾਂ ਉਹਦੇ ਹੁਕਮ ਵਿੱਚ ਰਹਿ ਕੇ ਸਾਰਾ ਕਾਰਜ ਕੀਤਾ, ਸਾਨੂੰ ਕਰਕੇ ਦਿਖਾਇਆ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆ ਹੈ। ਹੁਣ ਇੱਕ ਉਹ ਜੀਵ ਨੇ, ਉਹ ਪਹਿਲਾਂ ਤਾਂ ਕਿਹਾ ਸੀ ਨਾ ਕਿ ਹੁਕਮੀ ਹੋ ਨਾ ਆਕਾਰ, ਉਹਦੇ ਹੁਕਮ ਵਿੱਚ ਮਾਤਾ ਦੇ ਉਦਰ ਵਿੱਚ ਜੀਵ ਦਾ ਆਕਾਰ ਬਣਦਾ, ਪਰ ਕਿਵੇਂ ਬਣਦਾ ਇਹ ਨਹੀਂ ਕਿਹਾ ਜਾ ਸਕਦਾ, ਇਹ ਸਭ ਉਹਨੂੰ ਹੀ ਪਤਾ, ਸਭ ਗੱਲ ਗੁਪਤ ਹੈ। ਇਹ ਤਾਂ ਬਸ ਜਦੋਂ ਹੁਕਮੀ ਹੋਵੇ ਜੀਵ ਜਨਮ ਲੈਂਦਾ ਨਾ, ਉਦੋਂ ਉਹਨੂੰ ਹੁਕਮ ਵਿੱਚ ਫਿਰ ਵਡਿਆਈ ਮਿਲਦੀ। ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਇੱਕ ਜੀਵ ਉੱਤਮ ਪੈਦਾ ਹੁੰਦੇ ਨੇ, ਇੱਕ ਨੀਚ ਪੈਦਾ ਹੁੰਦੇ ਨੇ। ਜਦੋਂ ਦੁਰਯੋਧਨ ਪੈਦਾ ਹੋਇਆ, ਕ੍ਰਿਸ਼ਨ ਜੀ ਕਹਿੰਦੇ ਇਹਨੂੰ ਹੁਣੇ ਮਾਰ ਦਿਓ, ਕਹਿੰਦੇ ਬੜਾ ਭੈੜਾ ਹੈ, ਪਰ ਮਾਂ ਨੇ ਕਿਹਾ ਨਾ ਨਾ ਮੈਂ ਪੁੱਤ ਨੂੰ ਕਿਵੇਂ ਮਾਰ ਦਿਆਂ। ਕਹਿੰਦੇ ਮਾਂ ਤੇਰੇ 99 ਪੁੱਤ ਬਚ ਜਾਣੇ, 100 ਪੁੱਤ ਹੈ ਤੇਰਾ, ਇਹਨੂੰ ਮਾਰ ਦੇ, ਪਰ ਇਹ ਤਾਂ ਬਹੁਤ ਗੰਦ ਪਾਊਗਾ। ਮਾਂ ਨੇ ਮੋਹ ਕਰਕੇ ਮਾਰਿਆ ਹੀ ਨਾ, ਉਹ ਨੀਚ ਸੀ ਬੜਾ। ਹੁਕਮੀ ਉੱਤਮ, ਹੁਕਮ ਦੇ ਵਿੱਚ ਉੱਤਮ ਪੁਰਸ਼ ਪੈਦਾ ਹੁੰਦੇ ਨੇ, ਉਹ ਵੀ ਰੱਬ ਦੇ ਪਿਆਰੇ ਨੇ। ਉਹਦੇ ਹੁਕਮ ਵਿੱਚ ਲਿਖੇ ਅਨੁਸਾਰ ਬੰਦਾ ਦੁੱਖ ਅਤੇ ਸੁੱਖ ਪਾਉਂਦਾ। ਕਹਿੰਦੇ ਨੇ ਜਦੋਂ ਬੰਦਾ ਜਨਮ ਲੈਂਦਾ ਉਦੋਂ ਹੀ ਪਰਮਾਤਮਾ ਦੀ ਕੁਦਰਤ ਉਹਦੇ ਮਸਤਕ ਤੇ ਉਹਦੇ ਹੱਥ ਤੇ ਸਭ ਕੁਝ ਲਿਖ ਦਿੰਦੀ। ਪਰਮਾਤਮਾ ਹੀ ਲਿਖਦੇ ਨੇ, ਵਿਧਾਤਾ ਵਿਧਾਤਾ ਡਾਇਰੈਕਟ ਨਹੀਂ, ਵਿਧਾਤਾ ਕਿਸੇ ਦੇ ਰਾਹੀਂ ਹੁਕਮ ਕਰਦੇ ਕਿ ਉਹ ਮਾਲਕ ਰਾਜਾ ਹੈ, ਰਾਜਾ ਪਰਮਾਤਮਾ ਤਿੰਨਾਂ ਲੋਕਾਂ ਦਾ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਕਾਸ਼ ਆਪਾਂ ਪਰਮਾਤਮਾ ਨੂੰ ਸਮਝ ਸਕਦੇ ਹੁੰਦੇ, ਨਿਰੰਕਾਰ ਕਿੱਡੇ ਵੱਡੇ ਨੇ। ਆਪਣੀ ਸਿੱਖ ਕੌਮ ਨੇ ਸਮਝਿਆ ਨਿਰੰਕਾਰ ਕਿੱਡੇ ਵੱਡੇ ਨੇ? ਬਹੁਤ ਵੱਡੇ ਨੇ ਨਿਰੰਕਾਰ। ਮਹਾਰਾਜ ਕਹਿੰਦੇ ਉਹ ਇੱਕ ਨੂੰ ਐਸਾ ਹੁਕਮ ਕਰਦੇ ਉਹਨੂੰ ਬਖਸ਼ਿਸ਼ ਮਿਲਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਨਾਮ ਦੀ ਬਖਸ਼ਿਸ਼, ਸੇਵਾ ਦੀ ਬਖਸ਼ਿਸ਼, ਰਾਜ ਭਾਗ ਦੀ ਬਖਸ਼ਿਸ਼। ਤੇ ਇੱਕ ਹੁਕਮੀ ਸਦਾ ਭਵਾਈ ਹੈ, ਇਹ ਕੋਲ ਨੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਜੂਨਾਂ ਚ ਹੀ ਘੁਮਾਉਂਦੇ ਰਹਿੰਦੇ ਨੇ ਇਹਨਾਂ ਨੂੰ। ਤੇਰੀ ਲੀਲਾ ਪਰਪਾਰ ਹੈ, ਆਪਾਂ ਕਿਸੇ ਕਰਮ ਕਰਕੇ ਨਹੀਂ, ਆਪਾਂ ਉਹਦੇ ਤਰਸ ਦੇ ਆਧਾਰ ਤੇ ਇੱਥੇ ਬੈਠੇ ਹਾਂ। ਇਹ ਤਾਂ ਪਾਤਸ਼ਾਹ ਤੇਰਾ ਤਰਸ ਹੈ, ਤੂੰ ਏਡਾ ਵੱਡਾ ਹੋ ਕੇ ਵੀ ਸਾਨੂੰ ਬੱਚਿਆਂ ਨੂੰ ਗਰੀਬਾਂ ਨੂੰ ਨੀਚਾਂ ਨੂੰ ਨੇੜੇ ਬਿਠਾਇਆ ਹੋਇਆ ਆਪਣੇ। ਕਹਿੰਦੇ ਮੇਰੀ ਮਰਜ਼ੀ, ਮੈਂ ਤੁਹਾਨੂੰ ਬੁਲਾਇਆ ਆਪਣੇ ਕੋਲ ਬਿਠਾਇਆ, ਕਿਉਂਕਿ ਰਾਜਾ ਇੱਥੇ ਸ੍ਰਿਸ਼ਟੀ ਦੇ ਵਿੱਚ ਕੋਈ ਰਾਜਾ ਹੋਵੇ ਨਾ, ਰਾਜਾ ਉਹਨੂੰ ਆਪਾਂ ਮਿਲਣਾ ਔਖਾ ਹੋ ਜਾਂਦਾ। ਇਹ ਸਾਰਿਆਂ ਰਾਜਿਆਂ ਦਾ ਸੱਚਾ ਪਾਤਸ਼ਾਹ ਰਾਜਾ ਹੈ, ਇਹ ਇੰਨਾ ਵੱਡਾ ਹੈ। ਤੇ ਜਿੰਨਾ ਵੱਡਾ ਉਹਨੇ ਨਿਮਰਤਾ ਵੀ ਹੈ, ਆਪਾਂ ਨਾਲ ਇੰਨਾ ਪਿਆਰ ਕਰਦੇ ਨੇ। ਕਹਿੰਦੇ ਨਿਰੰਕਾਰ ਹਮੇਸ਼ਾ ਬਖਸ਼ਦੇ ਹੀ ਰਹਿੰਦੇ ਨੇ, ਕਦੇ ਨਹੀਂ ਕੁਛ ਕਹਿੰਦੇ, ਬਖਸ਼ਦੇ ਹੀ ਰਹਿੰਦੇ ਨੇ। ਕਦੇ ਨਹੀਂ ਚਿਤਾਰਦੇ ਮਾਂ ਵਾਂਗੂ, ਮਾਂ ਕਦੇ ਨਹੀਂ ਉੱਗਣ ਚਿਤਾਰਦੀ। ਮਾਂ ਹਮੇਸ਼ਾ ਪੁੱਤ ਕਿੰਨਾ ਹੀ ਨਿਕੰਮਾ ਨਿਖੱਟੂ ਹੋਵੇ ਕਿਹਾ ਜਾ, ਮਾਂ ਫਿਰ ਵੀ ਉਹਦਾ ਭਲਾ ਹੀ ਸੋਚੀ ਜਾਂਦੀ ਰਹਿੰਦੀ ਹੈ, ਮਾਂ ਉਹਦਾ ਉੱਗਣ ਨਹੀਂ ਚਿਤਾਰਦੀ। ਸੋ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਦੇਤੇ। ਇਸ ਕਰਕੇ ਮਹਾਰਾਜ ਸਾਡਾ ਕੋਈ ਉੱਗਣ ਚਿਤਾਰਦੇ ਹੀ ਨਹੀਂ, ਸਭ ਦੇ ਹੀ ਜਾਂਦੇ ਨੇ, ਔਰ ਸਾਤੋਂ ਕਦੇ ਨਹੀਂ ਕੁਛ ਲੈਂਦੇ ਕਿ ਮੈਨੂੰ ਆਹ ਦੇਦਾ ਦੇ ਲੈਦੇ ਥੱਕ ਪਾਹੇ ਜੁਗਾ ਜਵੰਤਰ ਖਾਹੀ ਖਾਹੇ। ਵਾਹਿਗੁਰੂ ਦੇ ਹੁਕਮ ਅੰਦਰ ਸਾਰੇ ਆਪਾਂ ਉਹਦੇ ਹੁਕਮ ਚ ਇੱਥੇ ਬੈਠੇ ਹਾਂ। ਬਖਸ਼ਿਸ਼ ਹੈ, ਇੱਕ ਇਹਨਾਂ ਨੂੰ ਗੇੜੇ ਚ ਪਾਇਆ ਹੋਇਆ, ਚੱਲ 84 ਦਾ ਗੇੜਾ, ਚੱਲ 99 ਦਾ ਗੇੜਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਨਾਲ ਮਨਮੁੱਖ ਹਮੇਸ਼ਾ 84 ਚ ਜਨਮ ਮਰਨ ਨੂੰ ਚੱਕਰ ਚ ਹੀ ਪਏ ਰਹਿੰਦੇ ਨੇ, ਤੇ ਰੋਜੀ ਰੋਟੀ ਵਾਸਤੇ ਦਰ ਦਰ ਦੇ ਉੱਤੇ ਗੇੜੇ ਖਵਾਈ ਜਾਂਦੇ ਉਹਨਾਂ ਨੂੰ। ਉਹਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਸਭ ਕੋਈ ਵਾਹਿਗੁਰੂ ਦੇ ਹੁਕਮ ਵਿੱਚ ਨੇ, ਹੁਕਮ ਤੋਂ ਬਾਹਰ ਕੋਈ ਆ ਹੀ ਨਹੀਂ ਸਕਦਾ। ਹੁਕਮੀ ਸਭੇ ਉਪਜਾ ਹੈ, ਹੁਕਮੀ ਕਾਰ ਕਮਾਹੇ, ਹੁਕਮੀ ਕਾਲ ਹੈ ਬਸ ਹੈ, ਹੁਕਮੀ ਸਾਚ ਸਮਾਹੇ, ਨਾਨਕ ਜੋਤਿ ਸੁਭਾਵ ਹੈ ਸੋਥੀ ਹੈ। ਇਹਨਾਂ ਜਨਤਾ ਬਸ ਕੁਛ ਨਾ ਹੈ, ਇਹ ਬੰਦਿਆਂ ਦੇ ਬਸ ਵਿੱਚ ਕੁਛ ਨਹੀਂ। ਸਿੱਧਾਂ ਨੇ ਆਖਿਆ ਜਿਸ ਤਰ੍ਹਾਂ ਇੱਕ ਪਿਤਾ ਦੇ 5 ਪੁੱਤਰ ਆਗਿਆਕਾਰੀ ਹੋਣ ਤਾਂ ਪਿਤਾ ਸਾਰਿਆਂ ਉੱਤੇ ਫਿਰ ਇੱਕੋ ਜਿਹੀ ਨਿਗਾਹ ਰੱਖ ਕੇ ਇੱਕੋ ਜਿਹੇ ਹਿੱਸੇ ਬਣ ਦਿੰਦਾ ਤੇ ਵਿਖਮ ਦ੍ਰਿਸ਼ਟੀ ਨਹੀਂ ਕਰਦਾ। ਇਸੇ ਤਰ੍ਹਾਂ ਜੇ ਪਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵ ਨੇ ਤਾਂ ਪਰਮਾਤਮਾ ਕਿਸੇ ਨੂੰ ਦੁੱਖ ਸੁੱਖ ਕਿਉਂ ਦਿੰਦਾ ਫਿਰ? ਮਹਾਰਾਜ ਕਹਿਣ ਲੱਗੇ ਸਿੱਧੋ, ਪਰਮਾਤਮਾ ਜੀਵਾਂ ਨੂੰ ਦੁੱਖ ਸੁੱਖ ਕਰਮਾਂ ਅਨੁਸਾਰ ਦਿੰਦਾ। ਦੂਜਾ ਕਾਰਨ ਇਹ ਹੈ, ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਪ੍ਰਸੰਨ ਹੋ ਕੇ ਨਹੀਂ ਮੰਨਦੇ, ਪਰਮਾਤਮਾ ਆਪਣੇ ਜ਼ੋਰ ਨਾਲ ਹੁਕਮ ਮਨਵਾਉਂਦਾ। ਫਿਰ ਕਹਿਣ ਲੱਗੇ ਅਸੀਂ ਸਮਝਦੇ ਹਾਂ ਜੀਵ ਆਪੇ ਉਹਦੇ ਹੁਕਮ ਨੂੰ ਮੰਨਦੇ ਨੇ। ਮਹਾਰਾਜ ਕਹਿਣ ਲੱਗੇ ਕਹੀਂ ਨਹੀਂ, ਆਪਣੇ ਆਪ ਹੁਕਮ ਕੋਈ ਨਹੀਂ ਮੰਨਦਾ, ਕਾਰਜ ਦੁਆਰੇ ਕਾਰਨ ਦਾ ਅਨੁਮਾਨ ਹੁੰਦਾ। ਸੁਣੋ, ਨਾਨਕ ਹੁਕਮ ਹੈ ਜੇ ਬੁੱਝੈ ਤਹਾਂ ਮੈਂ ਕਹੈ ਨਾ ਕੋਇ। ਬੁੱਝੈ ਕੱਸ ਕੇ ਬੋਲਣਾ, ਆਪਾਂ ਨੂੰ ਪਹਿਲਾਂ ਵੀ ਪਤਾ ਹੈ ਕਿ ਬੁੱਝੈ ਨਹੀਂ ਕਰਨਾ। ਬੁੱਝ ਜਾਂਦੀ ਹੈ ਮੋਮਬੱਤੀ, ਬੁੱਝ ਜਾਂਦੀ ਹੈ ਲਾਈਟ, ਕੋਈ ਵੀ ਚੀਜ਼ ਬੁੱਝਣਾ ਇੱਕ ਵੱਖਰਾ ਅੱਖਰ ਹੈ, ਬੁੱਝਣਾ ਤੇ ਸਮਝਣਾ ਅਲੱਗ ਹੈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਮੁਕਤਾ ਹੈ, ਤਾਂ ਹਉਮੈ ਕਹੇ ਨਾ ਕੋਈ। ਜੇਕਰ ਇਸ ਤਰੀਕੇ ਨਾਲ ਹੋ ਜਾਵੇ, ਜੇਕਰ ਪ੍ਰਸੰਨ ਹੋ ਕੇ ਜੀਵ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ, ਜੇ ਸਮਝ ਲੈਂਦਾ ਪਰਮਾਤਮਾ ਦੇ ਹੁਕਮ ਨੂੰ, ਤਾਂ ਫਿਰ ਕਹਿੰਦੇ ਹੰਗਤਾ ਮਮਤਾ ਨੂੰ ਕੋਈ ਨਾ ਕਹਿੰਦਾ। ਜਿਸ ਤੇ ਹੰਗਤਾ ਮਮਤਾ ਕਰ ਰਹੇ ਨੇ, ਇਹ ਤੋਂ ਇਹ ਮਹਿਸੂਸ ਹੁੰਦਾ ਕਿ ਜੀਵ ਪ੍ਰਸੰਨ ਹੋ ਕੇ ਹੁਕਮ ਨਹੀਂ ਮੰਨਦਾ। ਇਸ ਕਰਕੇ ਪਰਮਾਤਮਾ ਸਾਰਿਆਂ ਨੂੰ ਆਪਣੇ ਹੁਕਮ ਦੇ ਅੰਦਰ ਰੱਖਦਾ, ਸਾਰਿਆਂ ਨੂੰ ਹੁਕਮ ਦੇ ਅੰਦਰ ਬਣਾਉਂਦਾ ਚਲਾਉਂਦਾ। ਫਿਰ ਸਿੱਧਾ ਨੇ ਕਿਹਾ ਪਰਮੇਸ਼ਰ ਦੇ ਹੁਕਮ ਮੰਨਣ ਤੇ ਨਾ ਮੰਨਣ ਵਾਲਿਆਂ ਨੂੰ ਕੀ ਫਲ ਹੁੰਦਾ? ਹੁਕਮੀ ਹੋਵਨ ਜੀਵ ਹੁਕਮ ਹੈ ਅੰਦਰ, ਇਹ ਅਨਵੇ ਅਰਥ ਹੁੰਦੇ ਨੇ। ਇਹਦੇ ਵਿੱਚ ਥੋੜੀ ਜਿਹੀ ਉਲਝਣ ਪੈ ਜਾਂਦੀ ਜਦੋਂ ਪ੍ਰੇਮੀ ਨੇ ਪਾਠ ਕਰਨਾ ਹੁੰਦਾ, ਉਦੋਂ ਅੰਤਰੀ ਭਾਵ ਨੂੰ ਸਮਝ ਨਹੀਂ ਸਕਦਾ, ਪਰ ਫਿਰ ਵੀ ਕਿਤੇ ਕਿਤੇ ਐਸਾ ਆ ਜਾਂਦਾ ਸਾਹਮਣੇ ਕਿ ਉਹਨਾਂ ਨੂੰ ਕਰਨ ਦੇ ਵਿੱਚ ਆਨੰਦ ਵੀ ਬੜਾ ਆਉਂਦਾ। ਜੇ ਜੀਵ ਪਰਮਾਤਮਾ ਦੇ ਹੁਕਮ ਮੰਨਣ ਅੰਦਰ ਸਥਿਤ ਹੋਏ ਨੇ, ਉਹ ਜੀਵ ਹੁਕਮੀ ਪਰਮਾਤਮਾ ਦਾ ਆਕਾਰ ਸਰੂਪ ਹੋਏ ਨੇ, ਹੁਕਮੀ ਹੋ ਨੇ ਆਕਾਰ, ਜਿਹੜੇ ਤੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਪੈਂਦੇ ਨੇ। ਹੁਕਮ ਵਿੱਚ ਚੱਲਣਾ ਕੋਈ ਕੋਈ ਚੱਲਦਾ, ਜਿਵੇਂ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਦਾ ਜਨਮ ਜਦੋਂ ਪੜ੍ਹਦੇ ਸਾਰੇ ਉਹਨਾਂ ਦੀ ਜੀਵਨੀ, ਭਗਤ ਰਵਿਦਾਸ ਜੀ ਨੂੰ ਪਿਤਾ ਜੀ ਨੇ ਸ਼ਾਦੀ ਕਰ ਦਿੱਤੀ, ਸੋ ਜੋ ਰਸਤਾ ਜਾਂਦਾ ਸੀ ਜਿਹਨੂੰ ਵੱਡੀ ਸੜਕ ਆਪਾਂ ਕਹਿੰਦੇ ਹਾਂ, ਸੋ ਕਲਕੱਤੇ ਤੋਂ ਸਿੱਧੀ ਦਿੱਲੀ ਤੱਕ ਆਉਂਦੀ ਹੈ, ਕੱਚੀ ਸੀ ਸੜਕ, ਇਹਦੇ ਕਿਨਾਰੇ ਦੀ ਝੌਂਪੜੀ ਪਾ ਕੇ ਬੈਠੇ ਨੇ, ਜੁੱਤੀ ਗੰਢ ਲੈਂਦੇ ਨੇ ਤਿੰਨ ਚਾਰ ਦਿਨ ਚ ਇੱਕ ਨਵੀਂ ਜੁੱਤੀ ਬਣਾ ਕੇ, ਪੈਸਾ ਲੈਣਾ ਜਾਣਦੇ ਹੀ ਨਹੀਂ। ਕੋਈ ਸੰਤ ਮਹਾਤਮਾ ਆਇਆ ਉਹਦੇ ਚਰਨਾਂ ਚ ਪਾ, ਦੇਖਿਓ ਜੀ ਤੁਹਾਡੇ ਪੂਰਾ ਆ ਗਿਆ, ਆ ਗਏ ਬਸ ਜੀ। ਸੰਤ ਵੀ ਕਹਿੰਦੇ ਅੱਛਾ ਬੱਚਾ, ਪਰਮਾਤਮਾ ਨਾਮਦਾਨ ਬਖਸ਼ੇ ਤੈਨੂੰ, ਕਹੋ ਰਾਮ ਰਾਮ ਕਹਿ ਕੇ ਚਲੇ ਜਾਂਦੇ ਨੇ। ਚਾਰ ਦਿਨ ਲੰਘ ਗਏ, ਭੁੱਖੇ ਬੈਠੇ ਨੇ, ਘਰ ਵਾਲੇ ਵੀ ਇੰਨੀ ਸੰਤੋਖਣ ਮਿਲ ਗਈ, ਚਲੋ ਘੜੇ ਚੋਂ ਇੱਕ ਕੌਲੀ ਪਾਣੀ ਦੀ ਇਹਨਾਂ ਨੂੰ ਪਿਆਉਣ ਦੀ ਕਾਪ ਪੀ ਲਈ, ਚਲੋ ਜੀ ਰਾਮ ਰਾਮ ਕਰੀ ਜਾਂਦੇ ਬੈਠੇ। ਚਾਰ ਪੰਜ ਦਿਨ ਲੱਗਣ ਤੋਂ ਬਾਅਦ ਪਰਮਾਤਮਾ ਕਹਿੰਦੇ ਇਹ ਚੰਗਾ ਭਗਤ ਹੈ, ਜਿਹੜਾ ਜੋੜਾ ਤਿਆਰ ਕਰਦਾ ਉਹਦੇ ਪੈਸੇ ਨਹੀਂ ਲੈਂਦਾ, ਇਹ ਸੰਤਾਂ ਮਹਾਤਮਾ ਨੂੰ ਪਹਿਲਾ ਦਿੰਦਾ। ਜੇ ਕੋਈ ਪੁੱਛਦਾ ਕਹਿੰਦੇ ਹੁਕਮ ਹੈ, ਉਹਦੇ ਹੁਕਮ ਵਿੱਚ ਬੈਠਿਆ, ਜਦ ਤੱਕ ਉਹਨੇ ਭੁੱਖੇ ਰੱਖਣਾ, ਅਸੀਂ ਤਾਂ ਨਾਮ ਹੀ ਜਪੀ ਜਾਣਾ, ਅਸੀਂ ਤਾਂ ਉਹਦੀ ਰਜਾ ਵਿੱਚ ਚੱਲਦੇ। ਜਦੋਂ ਭਗਤ ਨੂੰ ਰਜਾ ਵਿੱਚ ਚੱਲਦਾ ਹੋਇਆ ਪਰਮਾਤਮਾ ਦੇਖਦਾ, ਪਰਖਾਂ ਹੁੰਦੀਆਂ ਨੇ, ਪਰਮਾਤਮਾ ਫਿਰ ਬਹੁਤ ਸਾਧਨ ਪੈਦਾ ਕਰ ਦਿੰਦਾ ਉਹਦੇ ਲਈ, ਫਿਰ ਕਿਰਪਾ ਹੁੰਦੀ ਹੈ। ਪਹਿਲਾਂ ਪਰਖ ਹੀ ਚੱਲਦੀ ਰਹਿੰਦੀ ਭਗਤ ਦੀ, ਪਰਖ ਚੱਲਦਿਆਂ 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 ਫਿਰ ਹਰ ਹਰ ਜਨ ਦੁਈ ਏਕ ਹੈ ਹੋ ਜਾਂਦਾ। ਫਿਰ ਇਤਨੀ ਪ੍ਰੇਰਣਾ ਦੁਨੀਆਂ ਨੂੰ ਪਰਮਾਤਮਾ ਦੇ ਦਿੰਦੇ, ਰਾਣੀ ਝਾਲਾਂ ਬਾਈ ਸ਼ਰਧਾਲੂ ਬਣਾ ਦਿੱਤੀ। ਪਰਮਾਤਮਾ ਨੇ ਭਗਤ ਰਵਿਦਾਸ ਜੀ ਉਹਨਾਂ ਜਮਾਨਿਆਂ ਜਦੋਂ ਸੀ ਮੂਰਤੀ ਪੂਜਾ ਕਰਦੇ ਨੇ, ਜਦੋਂ ਚੁੱਕਦੇ ਨੇ ਸਾਫ਼ ਕਰਨ ਲਈ ਥਾਂ, ਦੋ ਮੋਹਰਾਂ ਸੋਨੇ ਦੀਆਂ ਮਿਲ ਜਾਂਦੀਆਂ, ਕਹਿੰਦੇ ਆਹ ਮਿੱਟੀ ਜੀ ਪਤਾ ਨਹੀਂ ਕੌਣ ਰੱਖ ਦਿੰਦਾ ਰੋਜ਼ ਜੀ ਇੱਥੇ, ਉਹਨੂੰ ਮਿੱਟੀ ਦੱਸਦੇ ਨੇ, ਖੂੰਜੇ ਸੁੱਟ ਦਿੰਦੇ ਨੇ, ਢੇਰ ਲਾ ਤਾ ਮੋਹਰਾਂ ਦਾ। ਫੇਰ ਨਾ ਗੱਲ ਬਣੀ, ਪਰਮਾਤਮਾ ਨੇ ਸੁਪਨੇ ਦਰਸ਼ਨ ਦੇ ਕੇ ਕਿਹਾ ਤੈਨੂੰ ਇੰਨੀ ਮਾਇਆ ਦਿੱਤੀ ਤੂੰ ਖਾਂਦਾ ਨਹੀਂ ਰੋਟੀ? ਕਹਿੰਦੇ ਨਹੀਂ, ਮੈਨੂੰ ਇਸੇ 'ਚ ਹੀ ਆਨੰਦ ਹੈ, ਰਾਮ ਰਾਮ ਜਪਣ ਵਿੱਚ, ਤੇਰੇ ਭਾਣੇ ਵਿੱਚ। ਮਹਾਰਾਜ ਕਹਿੰਦੇ ਭਾਣਾ ਵੀ ਬਹੁਤ ਵੱਡੀ ਦਾਤ ਹੈ, ਜਿਹੜਾ ਇੱਕ ਨਾਮ ਜਪੇ, ਇੱਕ ਉਹਦਾ ਭਾਣਾ ਮੰਨੇ, ਦੋ ਗੱਲਾਂ ਵਾਲਿਆਂ ਤੇ ਗਲਵੱਕੜੀ 'ਚ ਲੈਂਦਾ ਰੱਬ। ਕਹਿੰਦਾ ਆਹ ਮੇਰਾ ਪੁੱਤ, ਇਹ ਮੇਰਾ ਲਾਲ ਹੈ, ਮੇਰਾ ਹੀਰਾ ਹੈ, ਇਹਨੇ ਮੇਰਾ ਭਾਣਾ ਮੰਨਿਆ ਹੈ। ਇਸੇ ਕਰਕੇ ਭਗਤਾਂ ਉੱਤੇ ਕਸ਼ਟ ਆਉਂਦੇ ਨੇ, ਭਗਤ ਜਿਹੜੇ ਸਹਾਰ ਜਾਂਦੇ ਨੇ। ਦੁਨਿਆਵੀ ਬੰਦਾ ਕੀ ਹੈ, ਚੰਗਾ ਚੰਗਾ ਕਰਮ ਨੇ, ਮੰਦਾ ਮੰਦਾ ਹੋਏ, ਆਸ ਕੇ ਹੁਣ ਆਖੇ, ਲੇਖਾ ਵਾਰਤਾ ਸੋਏ। ਦੁਨਿਆਵੀ ਲੋਕ ਕੀ ਕਰਦੇ ਨੇ, ਜੇ ਤਾਂ ਬਿਲਕੁਲ ਕੰਮ ਸੈੱਟ ਚੱਲ ਰਿਹਾ ਫਿਰ ਤਾਂ ਗੁਰੂ ਘਰ ਨੂੰ ਗੁਣਗੁਣਾਉਂਦੇ ਆ ਰਹੇ ਨੇ, ਜਾ ਰਹੇ ਨੇ, ਕਿਉਂਕਿ ਅੱਜ ਚੰਗੀ ਕਮਾਈ ਹੋ ਗਈ ਆ, ਕੱਲ ਵੀ ਹੋ ਗਈ ਆ, ਹੁਣ ਇੱਕ ਦਿਨ ਕਮਾਈ ਡਾਊਨ ਹੋ ਗਈ ਆ, ਬਸ ਕੀ ਜਾਣਾ ਗੁਰਦੁਆਰੇ, ਗੱਡੀ ਸਟਾਰਟ ਹੀ ਨਹੀਂ ਕਰਦੇ ਘਰੋਂ, ਹੁਣ ਉੱਥੇ ਹੁਣ ਕੀ ਫਾਇਦਾ ਜਾ ਕੇ, ਹੁਣ ਕੰਮ ਤਾਂ ਮਾਰਨ ਚਲਾਇਆ ਨਹੀਂ ਗਾ, ਫਿਰ ਛੱਡ ਕੇ ਬਹਿ ਜਾਂਦੇ। ਮਹਾਰਾਜ ਹੱਸਦੇ ਨੇ, ਦੇਖਿਆ ਇਹ ਜੁੜਿਆ ਮੇਰੇ ਨਾਲ ਨਹੀਂ ਸੀ, ਇਹ ਮਾਇਆ ਨਾਲ ਜੁੜਿਆ ਹੋਇਆ ਸੀ, ਇਹ ਕੰਮਾਂ ਨਾਲ, ਕੰਮ ਦਾ ਸਲਿਊਸ਼ਨ ਸੀ ਇਹਦੇ ਵਿਚਕਾਰ ਤੇ ਮੇਰੇ ਵਿਚਕਾਰ, ਜੀ ਜੁੜਿਆ ਹੋਇਆ ਸੀ ਮੇਰੇ ਨਾਲ ਕੰਮਾਂ ਕਰਕੇ, ਪੈਸੇ ਕਰਕੇ। ਜਦੋਂ ਹੀ ਕੰਮ ਖਰਾਬ ਹੁੰਦਾ ਬੰਦਾ ਉਦੋਂ ਹੀ ਦੌੜ ਜਾਂਦਾ, ਪਰ ਭਗਤ ਐਸਾ ਨਹੀਂ ਕਰਦੇ, ਰੱਬ ਦੇ ਪਿਆਰੇ ਗੁਰਸਿੱਖ ਨਹੀਂ ਐਸਾ ਕਰ ਸਕਦੇ। ਜਿਹੜੇ ਆਪਾਂ ਕਹਿੰਦੇ ਮੈਂ ਸਿੱਖ ਹਾਂ, ਮੈਂ ਸਿੰਘ ਹਾਂ, ਮੈਂ ਅੰਮ੍ਰਿਤਧਾਰੀ ਹਾਂ, ਬੜੇ ਅੰਮ੍ਰਿਤਧਾਰੀ ਹਾਂ, ਕੰਮ ਨਾ ਬਣੇ ਪਿੱਛੇ ਘਰ ਹੀ ਬਹਿ ਜਾਂਦੇ ਨੇ, ਨਹੀਂ ਅਸੀਂ ਤੇ ਦਿੱਤਾ ਹੋਇਆ ਸਿਰ, ਅਸੀਂ ਤੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। 40 ਸਿੰਘਾਂ ਨੂੰ ਚਮਕੌਰ ਦੀ ਗੜੀ ਦਸਵੇਂ ਪਾਤਸ਼ਾਹ ਨੇ ਕਿਹਾ ਜੇ ਖਾਲਸਾ ਜੀ ਜਾਣਾ ਕਿਸੇ ਨੇ ਜਾਓ, ਬਹੁਤ ਖੁਸ਼ ਹਾਂ ਮੈਂ ਤੁਹਾਡੇ ਤੇ, ਕੋਈ ਗੱਲ ਨਹੀਂ ਅਸੀਂ ਜੰਗ ਲੜ ਲਵਾਂਗੇ। 40 ਦੇ 40 ਨੇ ਜਵਾਬ ਦਿੱਤਾ ਮਹਾਰਾਜ ਅਸੀਂ ਤਾਂ ਪਰਣ ਕੀਤਾ, ਮਰਨਾ ਵੀ ਇੱਥੇ, ਜਿਉਣਾ ਵੀ ਇੱਥੇ, ਤੁਹਾਡੇ ਚਰਨਾਂ 'ਚ ਹੀ ਰਹਾਂਗੇ। ਨਾਲੇ ਹਾਲਾਂਕਿ ਇੰਨੇ ਜ਼ਖਮ ਹੋਏ ਹੋਏ ਸੀ, 8 ਮਹੀਨਿਆਂ ਦੇ ਭੁੱਖੇ ਸੀ, ਕੱਪੜੇ ਪਾਟੇ ਪਾਏ ਸੀ, ਖੂਨੋ ਖੂਨ ਲੱਥ ਪੱਥ ਸੀਗੇ, ਫਿਰ ਵੀ ਯੋਧਿਆਂ ਦੇ ਚਿਹਰਿਆਂ ਤੇ ਲਾਲੀ ਸੀ। ਉਹ ਹੈ ਹੁਕਮ ਰਜਾਈ ਚੱਲਣਾ, ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਉਹ ਰੱਬ ਦੇ ਪਿਆਰੇ। ਮਹਾਰਾਜ ਨੇ ਕਿਹਾ ਚੰਗਾ ਫੇਰ ਅੱਜ ਅਸੀਂ ਇੰਨੇ ਖੁਸ਼ ਹੋ ਕੇ ਕਹਿ ਰਹੇ ਕਿ 40 ਤੋਂ ਇੱਕ ਇੱਕ ਵਾਰ ਧਰਤੀ ਦਾ ਰਾਜ ਕਰਾਊਂਗਾ। ਫੇਰ 40 ਦੇ 40 ਕਹਿੰਦੇ ਮਹਾਰਾਜ ਇਉਂ ਨਾ ਕਰਿਓ, ਰਾਜ ਕਰਦਿਆਂ ਗਲਤੀਆਂ ਹੋ ਜਾਂਦੀਆਂ ਨੇ। ਕਹਿੰਦੇ ਜੇ ਗਲਤੀ ਹੋ ਵੀ ਜਾਓ, ਵਿਧਾਤਾ ਦੀ ਲਿਖੀ ਨੂੰ ਮੇਟ ਕੇ ਵੀ ਸੱਚਖੰਡ ਲੈ ਜਾਊਂਗਾ, ਫਿਰ ਕੁਛ ਵੀ ਹੋ ਜਾਂਦੇ ਨੇ। ਇਸ ਕਰਕੇ ਜਿਨ੍ਹਾਂ ਨੇ ਭਾਣਾ ਮੰਨਿਆ, ਦੁੱਖ ਅਤੇ ਸੁੱਖ ਵਿਚ ਰਹਿ ਕੇ ਮਨ ਦੀ ਬਿਰਤੀ ਨੂੰ ਇਕਾਗਰ ਰੱਖਿਆ, ਨਾਮ ਜਪਿਆ, ਉਨ੍ਹਾਂ ਉੱਤੇ ਸਤਿਗੁਰੂ ਦੀ ਬਹੁਤ ਕਿਰਪਾ ਹੁੰਦੀ ਹੈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਨੇ 2 ਪੌੜੀਆਂ ਦੇ ਰਾਹੀਂ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸ਼ਾਮ ਨੂੰ 7 ਤੋਂ 8 ਲੜੀਵਾਰ ਕਥਾ ਸ਼ੁਰੂ ਹੋਈ ਕੱਲ ਹੀ ਗੁਰੂ ਨਾਨਕ ਪ੍ਰਕਾਸ਼, ਸੋ ਉਹ ਵੀ ਆਪਾਂ ਘਰ ਬਹਿ ਕੇ ਸੁਣੋ, ਇੰਟਰਨੈਟ ਤੇ ਨਹੀਂ ਤਾਂ ਫਿਰ ਇੱਥੇ ਗੁਰੂ ਘਰ ਜਾ ਕੇ ਸ਼੍ਰਵਣ ਕਰੀਏ। ਸੋ ਸਾਈਟ ਦਾ ਸਾਰਿਆਂ ਨੂੰ ਪਤਾ ਹੀ ਹੈ, sfsikhcenter.org। ਸੋ ਛਪਾ ਕੇ ਵੰਡਿਆ ਸੰਗਤਾਂ ਨੂੰ, ਇਹ ਆਪਾਂ ਉਦਮ ਕੀਤਾ 2 ਕਥਾ ਮਿਲ ਜਾਣ, ਹੌਲੀ ਹੌਲੀ ਤੀਸਰੀ ਕਥਾ ਵੀ ਸ਼ੁਰੂ ਹੋਵੇਗੀ ਭਾਈ ਗੁਰਦਾਸ ਦੀਆਂ 12 ਦੀ, ਉਹਦੀ ਰਿਕਾਰਡਿੰਗ ਕਰਕੇ ਜਾਂ ਇੰਟਰਨੈਟ ਤੇ ਪਾਵਾਂਗੇ। ਸਹਿਜ ਪਾਠ ਸੰਥਿਆ ਸਮੇਤ ਨਿਤਨੇਮ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਦੀ ਕੋਸ਼ਿਸ਼ ਕਰਾਂਗੇ ਕਿ ਸੰਗਤ ਤੱਕ ਬਾਣੀ ਸਾਰੇ ਸੰਸਾਰ ਭਰ ਚ ਪਹੁੰਚ ਜਾਵੇ, ਸੰਗਤ ਦਾ ਭਲਾ ਹੋਵੇ ਔਰ ਸਾਨੂੰ ਗੁਰੂ ਦੇ ਸ਼ਬਦ ਰਾਹੀਂ ਸੇਧ ਮਿਲੇ, ਇਤਿਹਾਸ ਤੋਂ ਸੇਧ ਮਿਲੇ। ਅਸੀਂ ਆਪਣੇ ਜੀਵਨ ਨੂੰ ਗੁਰੂ ਕੇ ਵੱਡੇ ਨਿਸ਼ਾਨੇ ਨੇ ਨਾਮ ਜਪਣਾ, ਭਾਣਾ ਮੰਨਣਾ, ਬਸ 2 ਹੀ ਚੀਜ਼ਾਂ ਨੇ। ਜਿਨ੍ਹਾਂ ਨੇ ਭਾਣਾ ਮੰਨ ਕੇ ਨਾਮ ਜਪਿਆ ਨਾ, ਦੁੱਖ ਅਤੇ ਸੁੱਖ ਵਿਚ ਬਿਰਤੀ ਨੂੰ ਬਰਾਬਰ ਰੱਖਿਆ, ਕਦੇ ਨਹੀਂ ਪਰਮਾਤਮਾ ਨੂੰ ਨਿੰਦਿਆ, ਉਨ੍ਹਾਂ ਦੇ ਕੋਲ ਹੈ ਪਰਮਾਤਮਾ ਤੇ ਕਦੇ ਨਿੰਦਾ ਕਰਨੀ ਵੀ ਨਹੀਂ। ਇਸ ਕਰਕੇ ਮਹਾਰਾਜ ਨੇ ਜਿਵੇਂ ਬਾਣੀ ਅੰਦਰ ਉਚਾਰਨ ਕੀਤਾ ਨਾ, ਨਾਰਾਇਣ ਨਿੰਦ ਸਕਾਏ ਭੂਲੀ ਗਾਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ। ਇਹ ਚੰਗਾ ਮੰਦਾ ਤਾਂ ਆਪਣੇ ਮਸਤਕ ਤੇ ਹੀ ਪਿਆ ਹੋਇਆ, ਰੱਬ ਨੂੰ ਕਾਹਨੂੰ ਨਿੰਦਣਾ। ਜਿਹਦੀ ਪੂਰੀ ਜ਼ਿੰਦਗੀ ਵਿਚ ਰੱਬ ਦੀ ਫਾਇਲ ਬਣੀ ਹੁੰਦੀ ਆਪਣੀ ਸਾਰਿਆਂ ਦੀ, ਕਿਸੇ ਇੱਕ ਵਾਰ ਵੀ ਨਹੀਂ ਨਿੰਦਾ ਕੀਤੀ ਜਿਹਨੇ, ਉਹ ਸਭ ਤੋਂ ਨੇੜੇ ਆ ਪਰਮਾਤਮਾ ਦੇ। ਜੇ ਕਿਤੇ ਨਿੰਦਾ ਹੋ ਵੀ ਗਈ ਤੇ ਭਾਈ ਸੱਤੇ ਬਲਵੰਡੇ ਦੀ ਵਾਰ, ਰਾਮ ਕਲੀ ਕੀ ਵਾਰ ਪੜ੍ਹ ਲਿਆ ਕਰੋ ਇੱਕ ਵਾਰੀ ਰੋਜ਼ ਕਿ ਸਤਿਗੁਰੂ ਸਾਨੂੰ ਬਖਸ਼ ਲਓ, ਜੇ ਸੱਤੇ ਬਲਵੰਡੇ ਨੂੰ ਬਖਸ਼ ਲਿਆ ਸਾਨੂੰ ਵੀ ਬਖਸ਼ ਲਓ, ਕਿਉਂ ਮਹਾਰਾਜ ਸਾਨੂੰ ਬਖਸ਼ਣਗੇ, ਨਾਮ ਜਪਣ ਦੇ ਨਾਲ ਕਿਰਪਾ ਹੋਵੇਗੀ। ਇਸ ਤਰ੍ਹਾਂ ਹੁਣ ਆਪਾਂ ਨਾਮ ਵੀ ਜਪਾਂਗੇ ਸਤਿਗੁਰੂ ਦੀ ਕਿਰਪਾ ਦਾ ਸਦਕਾ, ਤੇ ਸੈਚਰਡੇ ਸ਼ਾਮ ਨੂੰ 7 ਤੋਂ 8 ਸਿਮਰਨ ਹੀ ਹੁੰਦਾ, ਉਹਦੇ ਵਿਚ ਪਹੁੰਚ ਕੇ ਵੀ ਸੰਗਤਾਂ ਲਾਭ ਉਠਾ ਸਕਦੀਆਂ, ਦੂਰ ਦੁਰਾਡੇ ਬੈਠ ਕੇ ਵੀ ਸ਼੍ਰਵਣ ਕਰ ਸਕਦੀਆਂ ਨੇ। ਰਸ ਬਣਨ ਦੀ ਗੱਲ ਹੈ ਕਥਾ ਦਾ, ਜਿਉਂ ਜਿਉਂ ਕਥਾ ਹੁੰਦੀ ਜਾਊਗੀ ਤਿਉਂ ਤਿਉਂ ਇਕਾਗਰਤਾ ਆਪਣੀ ਹੋਰ ਬਣੂਗੀ, ਰਸ ਹੋਰ ਵਧੇਗਾ। ਪਹਿਲੇ ਜਦੋਂ ਕਥਾ ਸ਼ੁਰੂ ਹੁੰਦੀ ਹਫ਼ਤਾ ਕੁ ਰਸ ਬਣਨ ਨੂੰ ਲੱਗ ਜਾਂਦਾ, ਬਣਦਿਆਂ ਬਣਦਿਆਂ ਇੰਨੀ ਇਕਾਗਰਤਾ ਹੋ ਜਾਂਦੀ ਹੈ ਕਿ ਫਿਰ, ਵੈਸੇ ਤਾਂ ਪਹਿਲੇ ਦਿਨ ਹੀ ਬੜੀ ਕਿਰਪਾ ਮਹਾਰਾਜ ਦੀ, ਪਰ ਫਿਰ ਵੀ ਹੌਲੀ ਹੌਲੀ ਸਾਰੀ ਸੰਗਤ ਦਾ, ਜਿੱਥੇ ਜਿੱਥੇ ਕੋਈ ਸੁਣੂ ਸੰਗਤ, ਉਥੋਂ ਉਥੋਂ ਉਹਦੀ ਵੇਵਸ ਇੱਥੇ ਤੱਕ ਚਲੀਆਂ ਆਉਂਦੀਆਂ ਨੇ, ਉਹਦੀ ਧਿਆਨ ਸੁਰਤੀ ਬਿਰਤੀ ਇੱਥੇ ਤੱਕ ਪਹੁੰਚ ਜਾਂਦੀ ਹੈ, ਔਰ ਸੰਗਤ ਸਤਿਗੁਰੂ ਮਹਾਰਾਜ ਦਾ ਵੱਧ ਤੋਂ ਵੱਧ ਪਾਠ ਕਰਕੇ, ਗੁਰਬਾਣੀ ਸੁਣ ਕੇ, ਇਤਿਹਾਸ ਸੁਣ ਕੇ ਲਾਭ ਲੈਂਦੀ। ਆਓ ਮੁੱਖ ਪਵਿੱਤਰ ਕਰੀਏ। ਮਹਾਰਾਜ ਨੇ ਜਿਵੇਂ ਕਿਹਾ ਕਿ ਸੋਚਿਆ ਸੋਚ ਨਾ ਹੋਵੇ, ਇਹ ਸੋਚਣ ਨਾਲ ਜਾਂ ਵਿਚਾਰਾਂ ਕਰਨ ਦੇ ਨਾਲ ਜੇ ਕਹੀਏ ਪਵਿੱਤਰ ਹੋਵਾਂਗੇ, ਨਹੀਂ, ਨਾਮ ਜਪਣ ਨਾਲ ਪਵਿੱਤਰ ਹੋਣਾ। 2 ਮੂੰਹ ਦੱਸੇ ਨੇ ਆਪਣੇ, ਇੱਕ ਬਾਹਰਲਾ ਤੇ ਇੱਕ ਅੰਦਰਲਾ। ਅੰਦਰਲੇ ਮੂੰਹ ਨਾਲ ਵੀ ਵਾਹਿਗੁਰੂ ਕਹਿਣਾ, ਬਾਹਰਲੇ ਮੂੰਹ ਨਾਲ ਵੀ ਵਾਹਿਗੁਰੂ ਕਹਿਣਾ, ਫੇਰ ਜਾ ਕੇ ਅੰਦਰ ਪਵਿੱਤਰਤਾ ਹੁੰਦੀ ਹੈ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ 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 ਵਾਹਿਗੁਰੂ